You're with SBS Radio.
ਵਕਤ ਤਾਂ ਬਦਲਦੇ ਹੀ ਰਹਿੰਦੇ ਨੇ, ਪਰ ਕੁਝ ਵਿਰਲੇ ਹੀ ਹੁੰਦੇ ਨੇ ਜੋ ਜ਼ਮਾਨਾ ਬਦਲ ਦਿੰਦੇ ਨੇ। ਅਜਿਹੀਆਂ ਸ਼ਖਸੀਅਤਾਂ ਉਹੀ ਬਣਦੀਆਂ ਨੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਰੁਕਣ ਜਾਂ ਥੱਕਣ ਦਾ ਕੋਈ ਵਿਕਲਪ ਨਹੀਂ ਹੁੰਦਾ। ਅੱਜ ਮੈਂ ਜਸਦੀਪ ਕੌਰ ਗਿੱਲ ਤੁਹਾਨੂੰ ਮਿਲਾਵਾਂਗੀ ਅਜਿਹੇ ਫਨਕਾਰ ਨਾਲ ਜੋ ਪੰਜਾਬੀ ਅਦਾਕਾਰੀ ਦੇ ਨਾਂ ਨਾਲ ਵੀ ਲੋਕ ਦੀ ਦੁਨੀਆ ਵਿੱਚ ਕਦੇ ਕਦੇ ਆਪਣੇ ਹਾਸੇ ਮਜ਼ਾਕ ਨਾਲ ਤੁਹਾਡੇ ਢਿੱਡੀ ਪੀੜਾ ਪਾਉਂਦੇ ਨੇ ਅਤੇ ਕਦੇ ਕਦੇ ਮਨੋਰੰਜਨ ਭਰੇ ਗੰਭੀਰ ਕਿਰਦਾਰਾਂ ਨਾਲ ਤੁਹਾਨੂੰ ਲਾਜਵਾਬ ਕਰ ਦਿੰਦੇ ਨੇ। ਮੈਂ ਗੱਲ ਕਰ ਰਹੀ ਹਾਂ ਹਰਿੰਦਰ ਭੁੱਲਰ ਜੀ ਦੀ, ਜੋ ਕਿ ਇਸ ਸਮੇਂ ਆਸਟ੍ਰੇਲੀਆ ਆਏ ਹੋਏ ਨੇ। ਤਾਂ ਆਓ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਅਤੇ ਤਜੁਰਬੇ ਨਾਲ ਜੁੜੀਆਂ ਕੁਝ ਰੋਚਕ ਗੱਲਾਂ। ਤਾਂ ਹਰਿੰਦਰ ਭੁੱਲਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
ਬਹੁਤ ਬਹੁਤ ਸ਼ੁਕਰੀਆ ਜੀ। ਰੇਡੀਓ SBS ਪੰਜਾਬੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ 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 ਪਿਆਰ ਭਰੀ ਸਤਿ ਸ਼੍ਰੀ ਅਕਾਲ।
ਹਰਿੰਦਰ ਜੀ, ਸ਼ੁਰੂਆਤ ਕਰਦੇ ਹਾਂ ਆਪਣੇ ਸਭ ਤੋਂ ਪਹਿਲੇ ਸਵਾਲ ਦੇ ਨਾਲ। ਅਤੇ ਜਿਵੇਂ ਕਿ ਤੁਸੀਂ ਥੀਏਟਰ ਐਕਟਿੰਗ ਦੇ ਨਾਲ ਸੰਬੰਧ ਰੱਖਦੇ ਹੋ ਅਤੇ ਨਾਲ ਹੀ ਤੁਸੀਂ ਵੀਲੋਗ ਦੀ ਦੁਨੀਆ ਵਿੱਚ ਵੀ ਕਾਫੀ ਮਸ਼ਹੂਰੀ ਹਾਸਿਲ ਕਰ ਰਹੇ ਹੋ, ਤਾਂ ਸਾਨੂੰ ਦੱਸੋ ਕਿ ਤੁਹਾਡੇ ਲਈ ਇਹਨਾਂ ਦੋਵਾਂ ਖੇਤਰਾਂ ਵਿੱਚੋਂ ਕਿਹੜਾ ਸਭ ਤੋਂ ਦਿਲ ਦੇ ਨੇੜੇ ਹੈ ਅਤੇ ਕਿਸ ਵਿੱਚ ਤੁਸੀਂ ਸਭ ਤੋਂ ਜ਼ਿਆਦਾ ਸਮਾਂ ਜਿਹੜਾ ਬਤੀਤ ਕਰਨਾ ਪਸੰਦ ਕਰਦੇ ਹੋ?
ਬਿਨਾਂ ਸ਼ੱਕ ਸਭ ਤੋਂ ਜ਼ਿਆਦਾ ਮੈਨੂੰ ਐਕਟਿੰਗ 'ਚ ਮਜ਼ਾ ਆਉਂਦਾ, ਫਿਲਮਾਂ 'ਚ ਕੰਮ ਕਰਨ 'ਤੇ। ਬਟ ਜਦੋਂ ਵੀ ਅਸੀਂ ਆਲਵੇਜ਼ ਫਿਲਮਾਂ ਨਹੀਂ ਨਾ ਕਰ ਸਕਦੇ, ਉਸ ਤੋਂ ਇਲਾਵਾ ਸਾਡੀ ਪਰਸਨਲ ਲਾਈਫ ਹੈ, ਸਾਡੀ ਟਰੈਵਲਿੰਗ ਹੈ, ਆਪਾਂ ਕਿਤੇ ਜਾਣਾ ਆਉਣਾ ਨੇ ਅਤੇ ਨਵੇਂ ਲੋਕਾਂ ਨੂੰ ਮਿਲਣਾ, ਤਾਂ ਜਦੋਂ ਮੈਨੂੰ ਉਹ ਉਸ ਤੋਂ ਇਲਾਵਾ ਸਮਾਂ ਮਿਲਦਾ ਤਾਂ ਫਿਰ ਮੇਰੇ ਲਈ ਪਸੰਦੀਦਾ ਸ਼ੌਂਕ ਹੈ ਮੇਰਾ ਕਿ ਮੈਂ ਵਲੌਗ ਬਣਾਵਾਂ, ਉਹਦੇ ਨਾਲ ਲੋਕਾਂ ਨੂੰ ਜਾਣਕਾਰੀ ਵੀ ਮਿਲਦੀ ਹੈ, ਪਲੱਸ ਮੇਰੀਆਂ ਯਾਤਰਾਵਾਂ ਮੇਰੀਆਂ ਯਾਦਾਂ ਸਾਂਭੀਆਂ ਰਹਿੰਦੀਆਂ।
ਤਾਂ ਵਲੌਗ ਦੀ ਦੁਨੀਆ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ ਕਿ ਕਿਵੇਂ ਇਹ ਸਬੱਬ ਬਣਿਆ, ਕਦੋਂ ਤੋਂ ਤੁਸੀਂ ਸ਼ੁਰੂ ਕੀਤਾ, ਸੋਚਿਆ ਕਿ ਮੈਨੂੰ ਵਲੌਗ ਬਣਾਉਣੇ ਚਾਹੀਦੇ ਨੇ?
ਇਸ ਸਬੱਬ ਅਚਨਚੇਤ ਹੀ ਬਣ ਗਿਆ, ਕਿਉਂਕਿ ਕਾਫੀ ਦੇਰ ਤੋਂ ਜਦੋਂ ਟਰੈਵਲ ਕਰਦੇ ਸੀ ਵੀਡੀਓ ਜਾਂ ਫੋਟੋਆਂ ਖਿੱਚ ਲੈਂਦੇ ਸੀ, ਬਟ ਉਹ ਕਿਤੇ ਕਿਸੇ ਕੰਪਿਊਟਰ 'ਚ ਰਹਿ ਜਾਣੀ, ਹਾਰਡ ਡਿਸਕ ਕਰੈਸ਼ ਹੋ ਜਾਣੀ ਜਾਂ ਮੋਬਾਈਲ ਕਿਤੇ ਗੁੰਮ ਜਾਣਾ, ਤਾਂ ਉਹ ਯਾਦਾਂ ਕਿਤੇ ਸਾਂਭੀਆਂ ਨਹੀਂ ਸੀ ਜਾਂਦੀਆਂ, ਗੁਆਚ ਜਾਂਦੀਆਂ ਸਮਾਂ ਪਾ ਕੇ। ਤਾਂ ਉਹਦਾ ਇੱਕ ਸਾਂਭਣ ਦਾ ਤਰੀਕਾ ਡਿਜੀਟਲੀ ਇਹੀ ਤਰੀਕਾ ਸੀਗਾ ਕਿ ਆਪਾਂ ਇਸਦਾ ਜਦੋਂ ਆਪਾਂ ਵੀਡੀਓ ਫਿਲਮਾਂਕਣ ਕਰਦੇ ਹਾਂ ਤਾਂ ਇਹਨੂੰ ਫਿਰ ਆਪਾਂ ਰਿਕਾਰਡ ਕਰਕੇ ਆਪਾਂ ਸਾਂਭੀਏ। ਤਾਂ ਉਹਦੇ ਵਾਸਤੇ ਮੈਂ ਵਲੌਗ ਲੋਕਾਂ ਦੇ ਦੇਖਣੇ, ਮੈਨੂੰ ਅੱਛੇ ਲੱਗਣੇ ਕਿ ਲੋਕਾਂ ਨੇ ਆਪਣੀਆਂ ਯਾਦਾਂ ਨੂੰ ਕਿਵੇਂ ਸਾਂਭ ਸੁਆਰ ਕੇ ਰੱਖਿਆ। ਤਾਂ ਮੈਂ ਲੋਕਡਾਊਨ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਇਹਦੇ 'ਤੇ ਸਟੱਡੀ ਕਰਨੀ ਸ਼ੁਰੂ ਕੀਤੀ, ਤਾਂ ਮੈਂ ਦੇਖਿਆ ਕਿ ਜਿਹੜਾ ਇੱਕ ਵਲੌਗਰ ਹੈ ਫਿਰ ਹੀ ਸਕਸੈਸਫੁਲ ਹੈ ਜੇ ਉਹਦੀ ਵਲੌਗ ਨੂੰ ਸ਼ੂਟ ਕਰਨ 'ਤੇ ਰਿਲੀਜ਼ ਕਰਨ 'ਤੇ ਪ੍ਰੋਡਕਸ਼ਨ ਕੋਸਟ ਰੁਪੀਜ਼ ਆਉਂਦੀ ਹੈ। ਯਾਨੀ ਉਹਦੇ ਕੋਲ ਕੈਮਰਾ ਵੀ ਖੁਦ ਦਾ ਹੋਣਾ ਚਾਹੀਦਾ, ਖੁਦ ਹੀ ਓਪਰੇਟ ਕਰਨਾ ਜਾਣਦਾ ਹੋਵੇ, ਤੇ ਸਭ ਤੋਂ ਅਹਿਮ ਗੱਲ ਕਿ ਐਡੀਟਿੰਗ ਕਰਨੀ ਉਹਨੂੰ ਖੁਦ ਨੂੰ ਆਉਂਦੀ ਹੋਵੇ। ਤਾਂ ਮੈਂ ਸਮਾਂ ਕਾਫੀ ਸੀ ਵਿੱਚ ਮੇਰੇ ਕੋਲ ਛੁੱਟੀਆਂ ਦਾ, ਤਾਂ ਉਹਦੇ ਦੌਰਾਨ ਫਿਰ ਮੈਂ ਯੂਟਿਊਬ ਤੇ ਟਿਊਟੋਰੀਅਲ ਲੈ ਕੇ ਦੇਖਿਆ ਕਿ ਇਸ ਨੂੰ ਕਿਵੇਂ ਐਡਿਟ ਕੀਤਾ ਜਾਂਦਾ। ਤਾਂ ਮੈਂ ਅਡੋਬ ਪ੍ਰੀਮੀਅਰ ਤੇ ਇਹਨੂੰ ਐਡਿਟ ਕਰਨਾ ਸ਼ੁਰੂ ਕੀਤਾ। ਪਹਿਲਾ ਐਪੀਸੋਡ ਐਡਿਟ ਕਰਨ ਤੇ ਮੈਨੂੰ ਅਪਰੋਕਸੀਮੇਟਲੀ ਹਫ਼ਤਾ ਲੱਗ ਗਿਆ, ਜਿਹੜੇ ਉਹਦੀ ਸ਼ਾਰਟਕੱਟ ਕੀ ਸੀਗੀਆਂ ਜਾਂ ਮੈਨੂੰ ਪਤਾ ਲੱਗਦਾ ਸੀ ਇਹਨੂੰ ਕਿਹੜੀ ਕਿਹੜੀ ਆਪਾਂ ਇਹਨੂੰ ਘੱਟ ਸਮੇਂ ਦੇ ਵਿੱਚ ਇਹਨੂੰ ਐਡਿਟ ਕਰਨਾ, ਤਾਂ ਕਿਹੜੀ ਕੀ ਤੋਂ ਕੱਟ ਹੁੰਦਾ, ਕੀ ਤੋਂ ਪੇਸਟ ਹੁੰਦਾ, ਕੀ ਤੋਂ ਆਵਾਜ਼ ਅਪ ਹੁੰਦੀ ਹੈ, ਕੀ ਤੋਂ ਆਪਾਂ ਉਹਨੂੰ ਕਲਰ ਅਪ ਕਰ ਸਕਦੇ ਹਾਂ। ਤਾਂ ਉਹ ਮੈਂ ਸਾਰੇ ਰਜਿਸਟਰ ਤੇ ਦੇਖ ਲੈਂਦਾ ਸੀ ਸ਼ਾਰਟ ਕੀਸ, ਪਹਿਲੇ ਨੂੰ 7 ਦਿਨ ਲੱਗੇ, ਦੂਜੇ ਨੂੰ 4 ਦਿਨ ਲੱਗੇ, ਤੇ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਉਸੇ ਤਰ੍ਹਾਂ ਨਾਲ ਪਰਫੈਕਸ਼ਨ ਹਾਸਲ ਹੁੰਦੀ ਰਹਿੰਦੀ ਹੈ। ਤਾਂ ਹੁਣ ਅੱਜ ਦੀ ਤਰੀਕ ਤੱਕ ਮੇਰਾ ਉਹਦੇ 'ਚ ਬਹੁਤ ਵਧੀਆ ਫਲੋ ਬਣ ਗਿਆ। ਇਹ ਹੈ ਕਿ ਜਦੋਂ ਤੁਸੀਂ ਸਕਸੈਸਫੁਲ ਯੂਟਿਊਬਰ ਬਣਨਾ ਜਾਂ ਆਪਾਂ ਵਲੌਗਰ ਬਣਨਾ, ਤਾਂ ਉਹਦੇ ਵਾਸਤੇ ਤੁਹਾਨੂੰ ਆਪਣੇ ਆਪ ਦੇ ਵਿੱਚ ਟੈਲੈਂਟ ਨੂੰ ਵੀ ਇਨਕਰੀਜ਼ ਕਰਨਾ ਪਏਗਾ। ਤੁਸੀਂ ਅੱਛਾ ਬੋਲਦੇ ਹੋ, ਇਟਸ ਓਕੇ, ਗੁੱਡ ਹੈ। ਤੁਸੀਂ ਐਂਕਰਿੰਗ ਵਧੀਆ ਕਰਦੇ ਹੋ, ਗੁੱਡ ਹੈ। ਤੁਸੀਂ ਉਸ ਨੂੰ ਖੁਦ ਆਪਣੇ ਕੈਮਰੇ ਤੇ ਆਪ ਸ਼ੂਟ ਕਰਨਾ, ਇਹ ਤੁਹਾਡੇ 'ਚ ਟੈਲੈਂਟ ਹੋਣਾ ਚਾਹੀਦਾ। ਉਹਦਾ ਕੈਮਰੇ ਨੂੰ ਫਰੇਮ ਕਿਸ ਤਰ੍ਹਾਂ ਕਰਨਾ, ਉਹਦੀ ਆਡੀਓ ਕੁਆਲਿਟੀ ਕਿਵੇਂ ਇੰਪਰੂਵ ਕਰਨੀ ਹੈ, ਐਂਡ ਦ ਲਾਸਟ ਵਨ ਇਜ਼ ਕਿ ਉਹਨੂੰ ਐਡਿਟ ਕਰਕੇ ਆਪਾਂ ਅਪਲੋਡ ਕਿਵੇਂ ਕਰਨਾ। ਸੋ ਇਹਨਾਂ ਸਾਰੇ ਪ੍ਰੋਸੈਸ ਦੇ ਵਿੱਚੋਂ ਲੰਘ ਕੇ ਮੇਰੀਆਂ ਜਿਹੜੀਆਂ ਵੀਡੀਓਜ਼ ਨੇ ਉਹ ਯੂਟਿਊਬ ਤੇ ਮੈਂ ਅਪਲੋਡ ਕੀਤਾ।
ਤੇ ਤੁਹਾਡੇ ਬਹੁਤ ਸਾਰੇ ਵਲੌਗ ਨੇ, ਕਾਫੀ ਮਸ਼ਹੂਰ ਨੇ, ਸਭ ਤੋਂ ਜ਼ਿਆਦਾ ਜਿਹੜਾ ਹਾਲ ਹੀ ਦੇ ਵਿੱਚ ਤੁਸੀਂ ਪਾਕਿਸਤਾਨ ਗਏ ਸੀਗੇ ਉਹ ਅਸੀਂ ਦੇਖਿਆ ਹੈ, ਤਾਂ ਉਹਦੇ ਬਾਰੇ ਥੋੜ੍ਹੀ ਜਿਹੀ ਸਾਡੀ ਯਾਦ ਤਾਜ਼ਾ ਕਰੋ ਕਿ ਕਹਿੰਦੇ ਨੇ ਜਿਵੇਂ ਲਹਿੰਦੇ ਪੰਜਾਬ ਦੀ ਭਾਸ਼ਾ 'ਚ ਕਹੀਏ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ, ਤਾਂ ਤੁਸੀਂ ਤਾਂ ਦੇਖ ਲਿਆ, ਤਾਂ ਸਾਡੇ ਨਾਲ ਥੋੜ੍ਹਾ ਜਿਹਾ ਤਜਰਬਾ ਸਾਂਝਾ ਕਰੋ, ਕੀ ਵੱਖਰਾ ਲੱਗਾ, ਕੀ ਆਪਣੇ ਵਰਗਾ ਲੱਗਾ?
ਜੰਮ ਕੇ ਵਧੀਆ ਲੱਗਦਾ ਹਰ ਬੰਦੇ ਨੂੰ, ਮੈਂ ਜੰਮ ਚੁੱਕਿਆ, ਮੈਨੂੰ ਵਧੀਆ ਲੱਗਦਾ। ਇਹਦਾ ਜੇ ਪ੍ਰੋਸੈਸ ਦੇ ਵਿੱਚ ਪਿੱਛੇ ਜਾਈਏ ਤਾਂ ਮੈਂ ਕਾਫੀ ਦੇਰ ਤੋਂ ਮੇਰੇ ਮਨ 'ਚ ਰੀਝ ਸੀਗੀ। ਕਾਰਨ ਇਹ ਸੀਗਾ ਕਿ ਜਦੋਂ ਮੈਂ ਨਿੱਕਾ ਜਿਹਾ ਸੀ ਤਾਂ ਮੇਰੇ ਦਾਦਾ ਜੀ, ਕਿਉਂਕਿ ਸਾਡਾ ਜਿਹੜਾ ਪਰਿਵਾਰ ਆ 1947 ਦੇ ਵਿੱਚ ਉੱਧਰੋਂ ਆਇਆ ਸੀ, ਲਾਹੌਰ ਤੋਂ ਕਸੂਰ ਰੋਡ ਤੇ ਸਾਡਾ ਪਿੰਡ ਹੈ, ਉਹ ਪਿੰਡ ਦਾ ਨਾਂ ਸਰੈਚ ਆ, ਤੇ ਬਾਪੂ ਜੀ ਉਸ ਟਾਈਮ ਤੇ ਜਥੇ ਦੇ ਨਾਲ ਗਏ ਸੀਗੇ। ਮੈਂ ਨਿੱਕਾ ਸੀ, ਮੈਨੂੰ ਉਸ ਟਾਈਮ ਤੇ ਉਹ ਹੈਲਪਰ ਦੇ ਤੌਰ ਤੇ ਬੱਚੇ ਨੂੰ ਲਿਜਾ ਸਕਦੇ ਸੀ, ਅੰਡਰ ਏਜ ਬੱਚੇ ਨੂੰ, ਪਰ ਮੇਰੇ ਮਾਤਾ ਜੀ ਨੇ ਨਹੀਂ ਜਾਣ ਦਿੱਤਾ ਵੀ ਉੱਥੇ ਭੀੜ ਭੜੱਕਾ ਹੋਏਗਾ, ਕਿਤੇ ਬੱਚੇ ਦਾ ਹੱਥ ਹੀ ਛੁੱਟ ਜਾਂਦਾ ਬਜ਼ੁਰਗਾਂ ਤੋਂ, ਜਾਂ ਪਤਾ ਨਹੀਂ ਲੱਗਦਾ, ਟ੍ਰੇਨ ਦਾ ਮਸਲਾ ਵੀ, ਟ੍ਰੇਨ ਚੱਲ ਪਵੇ ਤੂੰ ਸਟੇਸ਼ਨ ਤੇ ਹੀ ਰਹਿ ਜੇ। ਤਾਂ ਬਹੁਤ ਸਾਰੇ ਉਹਨਾਂ ਦੇ ਮਨ 'ਚ ਸ਼ੰਕੇ ਸੀ, ਇਸ ਕਰਕੇ ਮੈਂ ਉਦੋਂ ਜਾ ਨਹੀਂ ਸਕਿਆ। ਤਾਂ ਮੈਨੂੰ ਉਦੋਂ ਸੀ ਗਾ ਯਾਰ ਵੀ ਇੰਨਾ ਵਧੀਆ ਮੈਨੂੰ ਚਾਂਸ ਮਿਲ ਰਿਹਾ ਸੀ ਪਰ ਪੇਰੈਂਟਸ ਨੇ ਜਾਣ ਨੀ ਦਿੱਤਾ। ਉਹ ਹੌਲੀ 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 ਮਨ ਦੇ ਵਿੱਚ ਰਿਹਾ। ਫਿਰ ਮੈਂ ਉੱਥੇ ਉੱਧਰ ਵਲੌਗ ਦੇਖਣੇ ਉੱਤਰਲੇ ਸ਼ੁਰੂ ਕੀਤੇ। ਪੰਜਾਬੀ ਲਹਿਰ ਨਾਂ ਦਾ ਇੱਕ ਚੈਨਲ ਹੈ, ਉਹਨੂੰ ਨਾਸਰ ਢਿੱਲੋਰੀ ਚਲਾਉਂਦੇ ਨੇ। ਉਹਨਾਂ ਦੇ ਨਾਲ ਫੇਸਬੁੱਕ ਤੇ ਵਾਰਤਾਲਾਪ ਹੋਇਆ, ਫਿਰ ਉਹਨਾਂ ਦੇ ਨਾਲ ਕਾਫੀ ਲੰਬੀ ਗੁਫ਼ਤਗੂ ਹੋਣ ਲੱਗਦੀ। ਤਾਂ ਉਹ ਉੱਧਰ ਦੇ ਇੱਧਰਲੇ ਉੱਧਰਲੇ ਤੇ ਇੱਧਰਲੇ ਪੰਜਾਬ ਨੂੰ ਜੋੜਨ ਦਾ ਯਤਨ ਕਰਦੇ ਰਹਿੰਦੇ। ਤਾਂ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਸੀ ਕਿ ਮੇਰੀ ਯਾਰ ਮਨ ਦੀ ਰੀਝ ਆ ਵੀ ਤੁਸੀਂ ਮੇਰੇ ਪਿੰਡ ਜਾ ਕੇ ਮੇਰੇ ਪਿੰਡ ਨੂੰ ਦੇ ਕੁਛ ਯਾਦਾਂ ਸ਼ੂਟ ਕਰਕੇ ਲੈ ਕੇ ਆਓ। ਫਿਰ ਉਹਨਾਂ ਨੇ ਉਹ ਕੀਤੀਆਂ ਤੇ ਉਹ ਉਹਨਾਂ ਨੇ ਅਪਲੋਡ ਕੀਤੀਆਂ। ਉਸ ਗੱਲ ਨੂੰ 4-5 ਸਾਲ ਹੋ ਚੱਲਿਆ। ਉਹ ਜਦੋਂ ਉੱਥੇ ਵੀਡੀਓ ਦੇਖਿਆ ਗਿਆ ਤਾਂ ਉੱਥੋਂ ਦੇ ਜਿਹੜੇ ਪਿੰਡ ਦੇ ਵਸਨੀਕ ਸੀ, ਯੰਗ ਮੁੰਡੇ ਸੀ, ਉਹਨਾਂ ਨੇ ਮੇਰੀਆਂ ਫਿਲਮਾਂ ਕਾਫੀ ਵੇਖੀਆਂ ਸੀ ਤੇ ਮੈਨੂੰ ਮੇਰੇ ਚਿਹਰੇ ਤੋਂ ਵਾਕਫ ਸਨ। ਤੇ ਉਹਨਾਂ ਨੂੰ ਖੁਸ਼ੀ ਹੋਈ ਕਿ ਸਾਡੇ ਪਿੰਡ ਦਾ ਮੁੰਡਾ ਹੋਏ ਪੰਜਾਬੀ ਫਿਲਮਾਂ 'ਚ ਕੰਮ ਕਰਦਾ। ਤਾਂ ਉਹਨਾਂ ਨੇ ਕਿਤੋਂ ਨਾ ਕਿਤੋਂ ਨੰਬਰ ਨੁੰਬਰ ਲੱਭ ਕੇ ਮੈਨੂੰ ਵਟਸਐਪ ਤੇ ਮੈਸੇਜ ਕੀਤੇ ਕਿ ਸਾਨੂੰ ਬੜੀ ਖੁਸ਼ੀ ਆ ਵੀ ਤੁਸੀਂ ਜੇ ਤੁਸੀਂ ਚੱਕਰ ਲੱਗੇ ਤਾਂ ਅਸੀਂ ਤੁਹਾਨੂੰ ਬਹੁਤ ਇਸਤਕਬਾਲ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਕਿਤੇ ਪਿੰਡ ਦੇ ਵਿੱਚ ਆਪਦੇ ਪਿੰਡ 'ਚ ਆਓ। ਤਾਂ ਬਟ ਰਾਬਤਾ ਲੰਬਾ ਲੰਬਾ ਹੁੰਦਾ ਗਿਆ। ਫਿਰ ਮੇਰੀ ਤੇ ਹਰਦੀਪ ਭਾਜੀ ਦੇ ਨੈਨੀਤਾ ਦੇਵਗਨ ਹੋਰ ਇੱਕ ਪਰਿਵਾਰਕ ਮਿੱਤਰ ਵੀ ਨੇ, ਅਸੀਂ ਅਦਾਕਾਰ ਵੀ ਹਾਂ। ਤਾਂ ਉਹ ਸਾਡੀ ਇੱਕ ਦੋ ਵਾਰੀ ਵਾਰਤਾਲਾਪ ਹੋਇਆ ਕਿ ਆਪਾਂ ਪਾਕਿਸਤਾਨ ਚੱਲੀਏ, ਕੋਈ ਆਪਣਾ ਕੋਈ ਇਸ ਤਰ੍ਹਾਂ ਦਾ ਸਬੱਬ ਬਣੇ, ਪਰ ਉਸ ਅਨਫੋਰਚੁਨੇਟਲੀ ਉਸ ਤਰ੍ਹਾਂ ਦਾ ਕੁਛ ਬਣ ਨਹੀਂ ਸਕਿਆ। ਫਿਰ ਉਸ ਤੋਂ ਬਾਅਦ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਦੇ ਸਾਂਝੇ ਉਦਮ ਸਦਕਾ ਕਰਤਾਰਪੁਰ ਦਾ ਲਾਂਘਾ ਖੁੱਲ ਗਿਆ। ਤਾਂ ਅਸੀਂ ਉਹ ਲਾਂਘੇ ਵੱਲ ਦੀ ਜਾਣ ਦੀ ਕੋਸ਼ਿਸ਼ ਕੀਤੀ। ਅਸੀਂ 10 ਜਨਵਰੀ 2022 ਨੂੰ ਗਏ ਕਰਤਾਰਪੁਰ ਸਾਹਿਬ। ਉਹਦੇ ਚ ਹਰਦੀਪ ਭਾਜੀ, ਨੀਤਾ ਜੀ, ਮੈਂ, ਹਰਬੀ ਸੰਘਾ, ਅਸੀਂ ਸਾਰੇ ਇੱਥੋਂ ਆਰਟਿਸਟ ਇੰਡੀਅਨ ਫਿਲਮ ਇੰਡਸਟਰੀ ਦੇ ਗਏ ਤੇ ਉਧਰਲੋ ਪਾਸੇ ਦੂਜੇ ਪਾਸੇ ਲੈਂਦੇ ਪੰਜਾਬ ਤੋਂ ਇਸਤਗਾਹ ਠਾਕੁਰ ਸਾਹਿਬ, ਨਾਸਰ ਚਨੌਟੀ ਜੀ, ਕੈਸਰ ਪੀਆ, ਇਹ ਉਧਰਲੇ ਪਾਸਿਓ ਆਏ। ਤਾਂ ਉਹ ਵੀਡੀਓ ਬੜੇ ਯਾਦਗਾਰ ਸੀ ਤੇ ਮੈਂ ਉਹਨੂੰ ਸ਼ੂਟ ਕੀਤਾ ਵਲੌਗ ਨੂੰ। ਉਹ ਲਹਿੰਦੇ ਪੰਜਾਬ ਦੇ ਲੋਕਾਂ ਨੇ ਵੀ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਨੇ ਵੀ ਉਸ ਯਾਤਰਾ ਨੂੰ ਬਹੁਤ ਪਸੰਦ ਕੀਤਾ। ਸਾਰਿਆਂ ਨੂੰ ਬੜਾ ਅੱਛਾ ਲੱਗਿਆ ਕਿ ਉਧਰਲੇ ਇਧਰਲੇ ਪੰਜਾਬ ਦੇ ਅਦਾਕਾਰ ਵੀ ਮਿਲ ਰਹੇ ਨੇ ਸਾਨੂੰ। ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕਾਫੀ ਲੋਕ ਮਿਲੇ ਜਿਹਨਾਂ ਨੇ ਬੜੇ ਪਿਆਰ ਮੁਹੱਬਤ ਹੋਏ ਆਪਣਾ ਦੇ ਨਾਲ ਮਿਲੇ। ਤੇ ਉਸ ਤੋਂ ਬਾਅਦ ਫਿਰ ਇੱਕ ਸਵਾਭੇ ਬਣਿਆ ਕਿ ਮੈਂ ਇੱਕ ਸ਼ੂਟ ਤੇ ਗਿਆ ਤੇ ਉੱਥੇ ਗਿੱਪੀ ਗਰੇਵਾਲ ਹੋਰਾਂ ਨੇ ਉਹ ਮੇਰੇ ਵੀਡੀਓ ਦੇਖੇ ਤੇ ਫੋਟੋਆਂ ਦੇਖੇ, ਮੈਨੂੰ ਕਹਿੰਦੇ ਕਿਉਂਕਿ ਮਿੱਤਰ ਨੇ ਕਾਫੀ ਸਾਲਾਂ ਤੁਸੀਂ ਇਕੱਠੇ ਕੰਮ ਕਰ ਰਹੇ, ਉਹਨਾਂ ਨੇ ਕਿਹਾ ਕਹਿੰਦੇ ਯਾਰ ਆਪਾਂ ਪਾਕਿਸਤਾਨ ਚੱਲ ਕੇ ਆਈਏ। ਉਹ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਗਏ ਸੀ ਤੇ ਮੈਂ ਕਿਹਾ ਚੱਲੇ ਚੱਲਦੇ ਹਾਂ ਜੀ। ਉਹਨਾਂ ਨੇ ਫਿਰ ਮੇਰੇ ਤੋਂ ਮੇਰਾ ਪਾਸਪੋਰਟ ਲਿਆ ਐਂਡ ਵੀਜ਼ਾ ਅਪਲਾਈ ਕੀਤਾ ਤੇ ਸਾਨੂੰ ਵੀਜ਼ਾ ਮਿਲ ਗਿਆ। 28 ਜਨਵਰੀ 2022 ਨੂੰ ਅਸੀਂ ਥਰੂ ਵਾਹਗਾ ਬਾਰਡਰ ਕ੍ਰੋਸ ਕਰਨ ਵਾਸਤੇ ਅਸੀਂ ਸਾਰੇ ਜਾਣੇ ਉੱਥੇ ਖੜੇ ਸੀ। ਪਰ ਉੱਥੇ ਸਾਨੂੰ ਜਾ ਕੇ ਪਤਾ ਲੱਗਿਆ ਕਿ ਜੇ ਅਸੀਂ ਬਾਏ ਰੋਡ ਜਾਣਾ ਚਾਹੁੰਦੇ ਤਾਂ ਸਾਨੂੰ ਇੰਡੀਅਨ ਗਵਰਨਮੈਂਟ ਤੋਂ ਪਰਮਿਸ਼ਨ ਲੈਣੀ ਪਊ। ਉਹ ਪਰਮਿਸ਼ਨ ਦਾ ਪ੍ਰੋਸੈਸ 3-4 ਦਿਨ ਦਾ ਸੀ, ਬੜਾ ਲੰਬਾ ਸੀ। ਅਸੀਂ ਭਰੇ ਜੇ ਮਨ ਨਾਲ ਨਿਰਾਸ਼ ਹੋ ਕੇ ਉੱਥੋਂ ਵਾਪਸ ਆ ਗਏ, ਜਾ ਨਹੀਂ ਸਕੇ। ਫਿਰ ਕਾਫੀ ਲੰਮਾ ਵਕਫਾ ਪੈ ਗਿਆ। ਮਾਰਚ ਮਹੀਨੇ ਦੇ ਵਿੱਚ ਜਿਹੜੀ ਪਾਕਿਸਤਾਨ ਜਾਣ ਦੀ ਪ੍ਰੋਸੈਸ ਸੀਗਾ, ਇੰਡੀਅਨ ਗਵਰਨਮੈਂਟ ਨੇ ਬਾਏ ਰੋਡ ਜਾਣ ਦੀ ਜਿਹੜੀ ਪਰਮਿਸ਼ਨ ਸੀ ਉਹ ਖਤਮ ਕਰ ਦਿੱਤੀ ਕਿ ਤੁਸੀਂ ਬਿਨਾਂ ਪਰਮਿਸ਼ਨ ਤੋਂ ਜੇ ਤੁਹਾਡੇ ਕੋਲ ਪਾਕਿਸਤਾਨੀ ਵੀਜ਼ਾ ਦੈਨ ਯੂ ਕੈਨ ਕ੍ਰੋਸ ਦ ਬਾਰਡਰ। ਉਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਸੀਗੀ ਤੇ ਮੈਂ ਫਿਰ 9 ਅਪ੍ਰੈਲ ਨੂੰ ਇੱਥੋਂ ਗਿਆ ਬਾਏ ਰੋਡ। ਤੇ ਮੈਨੂੰ ਪਹਿਲਾਂ ਹੀ ਸੀਗਾ ਮੇਰੇ ਮਨ 'ਚ ਕਿ ਆਪਾਂ ਇਸ ਯਾਤਰਾ ਨੂੰ ਕੈਪਚਰ ਕਰਨਾ। ਤਾਂ ਮੈਂ 7-8 ਦਿਨ ਨਹੀਂ ਅਪਰੋਕਸੀਮੇਟਲੀ ਹਫ਼ਤਾ ਕੁ ਉੱਥੇ ਰਿਹਾ। ਉਹਦੀ ਇੱਕ ਇੱਕ ਮੂਵਮੈਂਟ, ਇੱਕ ਇੱਕ ਯਾਦ, ਜਿੱਥੇ ਜਿੱਥੇ ਵੀ ਗਏ, ਫੇਮਸ ਪਲੇਸਿਸ ਆਪਣੇ ਪਿੰਡ ਲਾਹੌਰ, ਤਾਂ ਜਿੱਥੇ ਜਿੱਥੇ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਮੈਂ ਉੱਥੇ ਜਾ ਕੇ ਉਹਨਾਂ ਯਾਦਾਂ ਨੂੰ ਇੱਕ ਵੀਡੀਓ ਦੇ ਦੁਆਰਾ ਕੈਪਚਰ ਕੀਤਾ। ਤੇ ਮੈਨੂੰ ਖੁਸ਼ੀ ਹੈ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਰੇ ਦਰਸ਼ਕਾਂ ਨੇ, ਇਸ ਤੋਂ ਇਲਾਵਾ ਪੂਰੀ ਦੁਨੀਆਂ 'ਚ ਜਿੱਥੇ ਜਿੱਥੇ ਵੀ ਪੰਜਾਬੀ ਵਸਦੇ ਉਹਨਾਂ ਨੇ ਦੇਖ ਕੇ ਬੜਾ ਐਪਰੀਸ਼ੀਏਟ ਕੀਤਾ। ਉਹਦੇ ਨਾਲ ਮੈਨੂੰ ਹੋਰ ਵੀ ਉਤਸ਼ਾਹ ਮਿਲਿਆ ਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਕਿ ਹੁਣ ਵੀ ਆਸਟ੍ਰੇਲੀਆ ਯਾਤਰਾ ਤੇ ਇਹਨੂੰ ਵੀ ਨਾਲ ਨਾਲ ਮੈਂ ਸ਼ੂਟ ਕਰ ਰਿਹਾ। ਜਿੱਥੇ ਕਿੱਥੇ ਵੀ ਜਾਵਾਂਗਾ ਸਬੱਬ ਬਣਦਾ ਰਹੇਗਾ ਕਿ ਆਪਾਂ ਉਸਨੂੰ ਸਾਂਭੀਏ ਡਿਜੀਟਲ ਰੂਪ ਦੇ ਵਿੱਚ, ਤਾਂ ਕਿ ਆਉਣ ਵਾਲੇ ਸਮੇਂ 'ਚ 5-10 ਸਾਲ 20 ਸਾਲ ਜਦੋਂ ਵੀ ਆਪਾਂ ਉਹਨਾਂ ਚੀਜ਼ਾਂ ਨੂੰ ਵੀਡੀਓ ਨੂੰ ਦੇਖੀਏ ਤਾਂ ਸਾਨੂੰ ਪੁਰਾਣੀਆਂ ਯਾਦਾਂ ਸਾਡੀਆਂ ਰਿਫਰੈਸ਼ ਹੋ ਜਾਣ।
ਭੁੱਲਰ ਜੀ, ਇੱਕ ਹੋਰ ਸਵਾਲ ਹੈ ਤੁਹਾਡੇ ਤੋਂ, ਬਹੁਤ ਸਾਰੇ ਲੋਕ ਪੁੱਛਦੇ ਹੋਣਗੇ ਤੇ ਮੇਰਾ ਵੀ ਉਹ ਸਵਾਲ ਹੈ ਤੁਹਾਡੇ ਤੋਂ ਕਿ ਵੀ ਲੋਕ ਦੀ ਦੁਨੀਆ ਜਿਹੜੀ ਹੈ ਕਮਾਈ ਦੇ ਸਰੋਤ ਤੋਂ ਦੇਖੀ ਤੇ ਕੀ ਚੰਗਾ ਸਰੋਤ ਹੈ ਤੁਹਾਡੀਆਂ ਜਿਹੜੀਆਂ ਉਮੀਦਾਂ ਨੇ ਕਮਾਈ ਨੂੰ ਲੈ ਕੇ, ਕੀ ਇਸ ਤੋਂ ਪੂਰੀਆਂ ਹੋਈਆਂ ਨੇ?
ਹਾਂਜੀ, ਬਹੁਤ ਵਧੀਆ ਤੁਹਾਡਾ ਸਵਾਲ ਵੀ ਹੈ ਤੇ ਨੌਜਵਾਨ ਸੁਣ ਵੀ ਰਹੇ ਨੇ। ਪਾਰਟ ਟਾਈਮ ਜੇਕਰ ਤੁਸੀਂ ਇਹਨੂੰ ਕਰਦੇ ਹੋ ਤਾਂ ਤੁਹਾਨੂੰ ਪਹਿਲਾਂ ਹੌਲੀ ਹੌਲੀ ਹੋ ਸਕਦਾ, ਜਦੋਂ ਤੁਸੀਂ ਨਵਾਂ ਸ਼ੁਰੂ ਕਰਦੇ ਹੋ ਤਾਂ ਉਹਦੇ ਵਿੱਚ ਤੁਹਾਡੇ ਕੰਟੈਂਟ ਤੇ ਡਿਪੈਂਡ ਕਰਦਾ ਕਿ ਉਹ ਤੁਹਾਡਾ ਕੰਟੈਂਟ ਨੂੰ ਕੋਈ ਵਿਵਰ ਕਿਉਂ ਦੇਖੇ, ਉਹਦੇ ਚ ਕੀ ਇਸ ਤਰ੍ਹਾਂ ਦੀ ਇੰਟਰਸਟਿੰਗ ਚੀਜ਼ ਹੈ, ਤੁਸੀਂ ਕੀ ਇਸ ਤਰ੍ਹਾਂ ਦਾ ਵੱਖਰਾ ਦਿਖਾ ਰਹੇ ਹੋ ਕਿ ਤੁਹਾਡੀ ਵਿਵਰਸ਼ਿਪ ਵਧੇ। ਇਹਦਾ ਨੈਗੇਟਿਵ ਪੁਆਇੰਟ ਇਹ ਵੀ ਹੈ ਕਿ ਅਸੀਂ ਦੇਖਿਆ ਵੀ ਬਹੁਤ ਸਾਰੇ ਮੁੰਡੇ ਕੁੜੀਆਂ ਜਿਹੜੇ ਇਸ ਲਾਈਨ 'ਚ ਨੇ ਉਹ ਇਸਦਾ ਮਿਸ ਯੂਜ਼ ਬਹੁਤ ਕਰਦੇ ਨੇ। ਕਈ ਵਾਰੀ ਕਿਸੇ ਦੀ ਪ੍ਰਾਈਵੇਸੀ ਹੁੰਦੀ ਹੈ, ਜਿਵੇਂ ਆਪਾਂ ਸਿੱਧੂ ਮੂਸੇਵਾਲੇ ਨੇ ਉਹਦੀ ਡੈਥ ਤੋਂ ਬਾਅਦ ਹੀ ਦੇਖਿਆ ਵੀ ਕਿਵੇਂ ਬੰਦਿਆਂ ਨੇ ਉੱਥੇ ਖਲਾਰਾ ਪਾਇਆ ਜਾ ਕੇ, ਛੋਟੀ ਛੋਟੀ ਜਿਹੜੇ ਐਥੀਕਲੀ ਸਾਨੂੰ ਸਹੀ ਨਹੀਂ ਲੱਗਦੀਆਂ ਚੀਜ਼ਾਂ ਨੂੰ ਫੜ ਕੇ ਕੈਪਚਰ ਕਰਕੇ ਯੂਟਿਊਬ ਤੇ ਚੜਾਉਣ ਲੱਗ ਜਾਂਦੇ ਆ ਜਾਂ ਫੇਸਬੁੱਕ ਤੇ ਪਾਉਂਦੇ ਆ। ਉਹਦਾ ਕਾਰਨ ਇਹੀ ਹੁੰਦਾ ਕਿ ਉਹਨਾਂ ਨੂੰ ਰੈਵਨਿਊ ਜਨਰੇਟ ਹੁੰਦਾ, ਫਿਰ ਉਹ ਇਹ ਨਹੀਂ ਦੇਖਦੇ ਕਿ ਕਿਸ ਢੰਗ ਤਰੀਕੇ ਨਾਲ ਹੋ ਰਿਹਾ ਜਾਂ ਕਿਵੇਂ ਹੈ। ਉਹਨਾਂ ਦੇ ਆਪਦੀਆਂ ਜਿਹੜੀਆਂ ਬਾਉਂਡਰੀਜ਼ ਨੇ ਉਹਨਾਂ ਨੂੰ ਕ੍ਰੋਸ ਕਰਕੇ ਜੋ ਵੀ ਕੰਟੈਂਟ ਮਿਲਦਾ ਉਹਨੂੰ ਚੜਾਉਂਦੇ। ਬਟ ਜਿਹੜੇ ਸੂਝਵਾਨ ਵਧੀਆ ਯੂਟਿਊਬਰ ਨੇ ਜਾਂ ਸੂਝਵਾਨ ਬੰਦੇ ਕੰਟੈਂਟ ਮੇਕਰ ਨੇ, ਉਹਨਾਂ ਨੂੰ ਪਤਾ ਕਿ ਇਹ ਨੀਵੇਂ ਪੱਧਰ ਤੇ ਜਾ ਕੇ ਨਹੀਂ ਇਸ ਤਰ੍ਹਾਂ ਦਾ ਕੰਮ ਕੀਤਾ ਜਾਣਾ, ਕਿਉਂਕਿ ਨੀਵੇਂ ਪੱਧਰ ਤੁਸੀਂ ਜਾਓਗੇ ਤਾਂ ਹੋ ਸਕਦਾ ਇਨ ਫਿਊਚਰ ਯੂਟਿਊਬ ਤੇ ਤੁਹਾਡੀ ਕੋਈ ਸ਼ਿਕਾਇਤ ਕਰੇ ਤਾਂ ਤੁਹਾਡਾ ਚੈਨਲ ਵੀ ਖਤਰੇ ਚ ਹੋ ਸਕਦਾ। ਅੱਛਾ ਕੰਟੈਂਟ ਬਣਾਓ ਜਿਹਨੂੰ ਵਿਵਰਸ ਦੇਖਣ ਐਂਡ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨ। ਸਬਸਕ੍ਰਾਈਬ ਕਰਨਗੇ ਤੁਹਾਡੀ ਸਬਸਕ੍ਰਿਪਸ਼ਨ ਜਿਵੇਂ ਜਿਵੇਂ ਵੱਧਦੀ ਜਾਏਗੀ ਤੁਹਾਡਾ ਦਾਇਰਾ ਵਿਸ਼ਾਲ ਹੁੰਦਾ ਜਾਏਗਾ, ਜਿਵੇਂ ਜਿਵੇਂ ਤੁਹਾਡਾ ਚੈਨਲ ਗਰੋ ਕਰੇਗਾ ਉਸੇ ਤਰੀਕੇ ਨਾਲ ਤੁਹਾਡਾ ਰੈਵਨਿਊ ਗਰੋ ਕਰਦਾ ਜਾਏਗਾ। ਇੰਡੀਆ ਦੇ ਵਿੱਚ ਫੇਸਬੁੱਕ ਤੇ ਯੂਟਿਊਬ ਦੇ ਨਾਲ ਨਾਲ ਫੇਸਬੁੱਕ ਵੀ ਮੋਨੇਟਾਈਜ਼ਡ ਹੈ, ਉਹਨੂੰ ਵੀ ਮੋਨੇਟਾਈਜ਼ ਹੋ ਜਾਂਦੀ ਹੈ, ਤੇ ਫਿਰ ਫੇਸਬੁੱਕ ਤੇ ਯੂਟਿਊਬ ਤੁਹਾਨੂੰ ਦੋਨੋਂ ਜਿਹੜੇ ਹੈ ਤੁਹਾਡਾ ਸੋਰਸ ਆਫ ਇਨਕਮ ਬਣ ਜਾਂਦੀ ਹੈ। ਇੱਕ ਸਾਈਡ ਸਾਈਡ ਇਨਕਮ ਵੀ ਕਹਿ ਸਕਦੇ ਹਾਂ ਤੁਹਾਡੇ, ਕਿ ਤੁਹਾਡੇ ਸ਼ੌਕ ਦਾ ਮੁੱਲ ਪੈਣਾ ਸ਼ੁਰੂ ਹੋ ਜਾਂਦਾ। ਐਂਡ ਵਧੀਆ ਗੱਲ ਇਹ ਹੈ ਕਿ ਜਿਹੜਾ ਤੁਸੀਂ ਕੰਟੈਂਟ ਸ਼ੂਟ ਕਰਦੇ ਹੋ, ਜਿਹੜਾ ਤੁਸੀਂ ਫੇਸਬੁੱਕ ਤੇ ਪਾਉਂਦੇ ਹੋ ਐਜ਼ ਇਟ ਇਜ਼, ਤੁਸੀਂ ਯੂਟਿਊਬ ਤੇ ਪਾਉਂਦੇ ਹੋ ਐਜ਼ ਇਟ ਇਜ਼, ਉਹਨੂੰ ਫੇਸਬੁੱਕ ਤੇ ਵੀ ਪਾ ਸਕਦੇ ਹਾਂ। ਉਹਦਾ ਕੋਈ ਕਾਪੀਰਾਈਟ ਸਟ੍ਰਾਈਕ ਜਾਂ ਕਿਸੇ ਤਰ੍ਹਾਂ ਦੀ ਕੋਈ ਆਪੱਤੀ ਜਾਂ ਕੋਈ ਤੁਹਾਨੂੰ ਮਨਾ ਹੀ ਨਹੀਂ ਹੈ। ਸੋ ਤੁਸੀਂ ਇੱਕ ਹੀ ਚੀਜ਼ ਨੂੰ ਦੋ ਪਲੇਟਫਾਰਮ ਤੇ ਵਰਤ ਕੇ ਡਬਲ ਤਰੀਕੇ ਦੇ ਨਾਲ ਤੁਸੀਂ ਆਪਣੇ ਸ਼ੌਕ ਨੂੰ ਰੁਜ਼ਗਾਰ ਬਣਾ ਸਕਦੇ ਹੋ।
ਤਾਂ ਭੁੱਲਰ ਜੀ, ਤੁਸੀਂ ਬਹੁਤ ਸਾਰੇ ਸੰਘਰਸ਼ਾਂ ਦੇ ਵਿੱਚ, ਅੰਦੋਲਨਾਂ ਦੇ ਵਿੱਚ ਵੀ ਭਾਰਤ 'ਚ ਰਹਿੰਦੇ ਸਮੇਂ ਹਿੱਸਾ ਲੈ ਚੁੱਕੇ ਹੋ, ਸੋਸ਼ਲ ਐਕਟਿਵਿਸਟ ਵੀ ਤੁਹਾਨੂੰ ਕਿਹਾ ਜਾਂਦਾ ਹੈ, ਤਾਂ ਸਾਨੂੰ ਦੱਸੋ ਕਿ ਜਦੋਂ ਤੁਸੀਂ ਬਾਹਰਲੇ ਮੁਲਕਾਂ 'ਚ ਆਉਂਦੇ ਹੋ, ਕੋਈ ਵਿਕਸਿਤ ਦੇਸ਼ ਦੇ ਵਿੱਚ ਆਉਂਦੇ ਹੋ, ਕੀ ਫਰਕ ਮਹਿਸੂਸ ਕਰਦੇ ਹੋ ਆਪਣੇ ਮੁਲਕ ਦੇ ਨਾਲ?
ਪਹਿਲੀ ਗੱਲ ਤਾਂ ਹੈ ਕਿ ਮੈਂ ਇੰਨਾ ਜ਼ਿਆਦਾ ਸੋਸ਼ਲ ਐਕਟਿਵਿਸਟ ਹੈ ਨਹੀਂ, ਬਟ ਬੀਇੰਗ ਅ ਹਿਊਮਨ ਬੀਇੰਗ ਐਂਡ ਬੀਇੰਗ ਅ ਪੰਜਾਬੀ, ਜਿੱਥੇ ਜਦੋਂ ਸਾਰੀ ਸਾਰੇ ਲੋਕ ਇੱਕ ਲਹਿਰ ਦੇ ਨਾਲ ਜੁੜਦੇ ਨੇ, ਤਾਂ ਸਾਨੂੰ ਲੱਗਦਾ ਕਿ ਉਸ ਲਹਿਰ ਦਾ ਛੋਟੇ ਰੂਪ 'ਚ ਵੱਡੇ ਰੂਪ 'ਚ ਜਿੰਨਾ ਕੁ ਤੁਹਾਨੂੰ ਸਮਾਂ ਇਜਾਜ਼ਤ ਦਿੰਦਾ ਤਾਂ ਉਹਦਾ ਹਿੱਸਾ ਜ਼ਰੂਰ ਬਣੋ। ਤਾਂ ਮੈਂ ਆਪਣੇ ਵੱਲੋਂ, ਮੇਰੀ ਇੱਛਾ ਅਤੇ ਕੋਸ਼ਿਸ਼ ਹਮੇਸ਼ਾ ਹੀ ਰਹਿੰਦੀ ਹੈ ਕਿ ਜਦੋਂ ਵੀ ਪੰਜਾਬ ਜਾਂ ਪੰਜਾਬੀਅਤ ਲਈ ਕੋਈ ਚੀਜ਼ ਸੰਘਰਸ਼ ਸ਼ੁਰੂ ਹੁੰਦਾ, ਜਿਵੇਂ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰ, ਕੁਛ ਸਮਾਂ ਉੱਥੇ ਬਿਤਾਉਣ ਦਾ ਮੌਕਾ ਮਿਲਿਆ, ਖੁਸ਼ੀ ਵੀ ਹੋਈ ਕਿ ਅਸੀਂ ਆਪਣੇ ਮਸਲਿਆਂ ਦੇ ਲਈ ਆਪਣੇ ਆਪਦੇ ਸਾਥੀਆਂ ਭਰਾਵਾਂ, ਕਿਉਂਕਿ ਅਸੀਂ ਕਿਸਾਨੀ ਪਰਿਵਾਰ ਨਾਲ ਹੀ ਸੰਬੰਧਿਤ ਹਾਂ, ਕਿ ਅਸੀਂ ਆਪਦੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ, ਤੇ ਇੱਕ ਹੀ ਇੱਕ ਤੇ ਇੱਕ ਕਰਕੇ ਕਾਫਲਾ ਬਣਦਾ ਤੇ ਉਹ ਕਾਫਲਾ ਫਿਰ ਜੇਤੂ ਹੋ ਕੇ ਮੁੜਿਆ, ਇਸ ਗੱਲ ਦੀ ਵੀ ਬੜੀ ਖੁਸ਼ੀ ਹੈ। ਤੋ ਇਹ ਜਿੰਨਾ ਵੀ ਆਪਣਾ ਪ੍ਰੋਸੈਸ ਹੈ ਉਹਦੇ ਵਿੱਚ ਹਿੱਸਾ ਲੈਣਾ, ਇਹ ਮੈਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਆਪਾਂ ਆਪਣਿਆਂ ਦੇ ਕੰਮ ਆਉਂਦੇ, ਆਪਣਿਆਂ ਦੇ ਨਹੀਂ, ਅਸੀਂ ਆਪਣੇ ਆਪ ਲਈ ਵੀ ਕਰ ਰਹੇ ਹਾਂ, ਮੈਂ ਕਿਸੇ ਲਈ ਨਹੀਂ ਕੀਤਾ, ਜਾਂ ਜਿੰਨੇ ਵੀ ਬੰਦੇ ਸੀ ਉਹਨੇ ਕਿਸੇ ਨਿੱਜ ਲਈ ਤਾਂ ਹੈ ਹੀ ਹੈ, ਬਟ ਜਦੋਂ ਅਸੀਂ ਆਪਣੇ ਲਈ ਵੀ ਕੋਈ ਕੰਮ ਕਰਦੇ ਹਾਂ ਜਾਂ ਕਿਸੇ ਕੰਮ ਆਉਂਦੇ ਹਾਂ, ਤਾਂ ਸਾਡੇ ਲਈ ਬੜੀ ਖੁਸ਼ੀ ਦਾ ਬਾਇਸ ਬਣਦਾ।
ਜੀ, ਤਾਂ ਭੁੱਲਰ ਜੀ, ਜਾਂਦੇ ਜਾਂਦੇ ਸਰੋਤਿਆਂ ਨੂੰ ਕੋਈ ਵੀ ਆਪਣੇ ਦਿਲ ਦੀ ਗੱਲ ਜਾਂ ਕੋਈ ਵੀ ਤਜਰਬਾ ਉਹਨਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰਿਓ।
ਹਾਂ, ਤੁਹਾਡੇ ਇੱਕ ਪਿਛਲੀ ਗੱਲ ਨੂੰ ਮੈਂ ਕੰਟੀਨਿਊ ਕਰੂੰਗਾ, ਵਿਕਸਿਤ ਮੁਲਕਾਂ 'ਚ ਕੀ ਫਰਕ ਦੇਖਦੇ ਆ, ਉਹ ਥੋੜ੍ਹਾ ਜਿਹਾ ਇਹ ਹੈ ਕਿ ਜਿਹੜੇ ਵਿਕਸਿਤ ਮੁਲਕ ਨੇ ਉਹਦੇ 'ਚ ਥੋੜ੍ਹਾ ਕਾਨੂੰਨ ਦਾ ਜਿਹੜਾ ਡਰ ਭਾਵ ਉਹ ਬਹੁਤ ਮਾਇਨੇ ਰੱਖਦਾ। ਕਾਨੂੰਨ ਦੇ ਵਿੱਚ ਬੰਨੇ ਹੋਏ ਲੋਕ ਡਿਸਿਪਲਿਨ 'ਚ ਜਦੋਂ ਬੱਝ ਜਾਂਦੇ ਨੇ ਤਾਂ ਉਹ ਡਿਸਿਪਲਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਆਉਂਦਾ। ਉਹ ਡਿਸਿਪਲਿਨ ਦੇ ਵਿੱਚ ਬੱਝ ਕੇ ਤੁਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਦੇ ਹੋ, ਦੇਸ਼ ਦਾ ਪ੍ਰਬੰਧ ਜਿਹੜਾ ਸੁਚਾਰੂ ਰੂਪ ਨਾਲ ਚੱਲਦਾ, ਟ੍ਰੈਫਿਕ ਨਿਯਮ ਸਹੀ ਨੇ, ਕਿਤੇ ਵੀ ਤੁਸੀਂ ਜਾਂਦੇ ਹੋ ਹਿਊਮਨ ਬੀਇੰਗ ਦੀ ਜਿਹੜੀ ਉਹਦੀ ਜਾਨ, ਬੰਦੇ ਦੀ ਜਾਨ ਦੀ ਕੀਮਤ ਆ, ਬੰਦੇ ਨੂੰ ਪ੍ਰੋਟੈਕਟਿਵ ਰੱਖਿਆ ਜਾਂਦਾ, ਇਹ ਸਾਰੀਆਂ ਚੀਜ਼ਾਂ, ਖਾਣ ਪੀਣ ਦੇ ਵਿੱਚ ਵੀ ਜਿਹੜੀ ਸ਼ੁੱਧਤਾ ਹੈ ਵਧੀਆ, ਤਾਂ ਇਹ ਸਾਰਾ ਚੀਜ਼ਾਂ ਦੇਖ ਕੇ ਵਧੀਆ ਲੱਗਦਾ। ਅਤੇ ਵਿਕਸਿਤ ਮੁਲਕਾਂ ਦੇ ਵਿੱਚ ਇਸੇ ਕਰਕੇ ਹੀ ਮੇਰਾ ਖਿਆਲ ਲੋਕ ਉੱਧਰ ਨੂੰ ਲੋਭਿਤ ਹੁੰਦੇ, ਆਕਰਸ਼ਿਤ ਹੁੰਦੇ ਆ, ਭੱਜ ਕੇ ਜਾਂਦੇ ਆ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਆਪਦੇ ਜੀਵਨ ਪੱਧਰ ਨੂੰ ਉੱਚਾ ਚੱਕ ਸਕਦੇ ਹਾਂ। ਪਰ ਜੇ ਕਿਤੇ ਇਸ ਤਰ੍ਹਾਂ ਦਾ ਸਬੱਬ ਬਣੇ ਕਿ ਸਾਡੇ ਆਪਣੇ ਮੁਲਕ ਦੇ ਵਿੱਚ ਵੀ ਇਸ ਤਰ੍ਹਾਂ ਦਾ ਕਿਤੇ ਹੋਣਾ ਹੋਣ ਵਾਪਰਨ ਲੱਗ ਜੇ, ਤਾਂ ਸਾਡੇ ਲਈ ਬੜੀ ਖੁਸ਼ੀ ਹੋਏਗੀ ਵੀ ਸਾਡੀ ਜਵਾਨੀ ਜਿਹੜੀ ਬਾਹਰ ਨੂੰ ਜਾ ਰਹੀ ਹੈ ਉਹਨਾਂ ਨੂੰ ਥੋੜ੍ਹਾ ਜਿਹਾ ਠਹਿਰਾਓ, ਖੜੋਤ ਮਿਲੇਗੀ, ਉਹ ਆਪਣੇ ਮੁਲਕ ਦੇ ਵਿੱਚ ਹੀ ਰਹਿ ਕੇ ਆਪਣੇ ਸੁਪਨੇ ਪੂਰੇ ਕਰਨਗੇ। ਪਰ ਉਹ ਅਸੀਂ ਆਸ ਰੱਖ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਜ਼ਰੂਰ ਹੋਵੇਗਾ, ਕਿਉਂਕਿ ਪੋਜ਼ਿਟਿਵਿਟੀ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ। ਬਾਕੀ ਜਿਹੜਾ ਵੱਡੇ ਵਿਕਸਿਤ ਮੁਲਕ ਨੇ, ਅਮੈਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇਹ 5-7 ਐਸੇ ਵੱਡੇ ਮੁਲਕ ਨੇ ਜਿਨ੍ਹਾਂ ਦਾ ਪੰਜਾਬੀ ਅਸੀਂ ਦੇਣਾ ਨਹੀਂ ਦੇ ਸਕਦੇ, ਕਿਉਂਕਿ ਸਾਡੇ ਨੌਜਵਾਨਾਂ ਨੂੰ, ਸਾਡੀ ਜਵਾਨੀ ਨੂੰ ਇਹਨਾਂ ਮੁਲਕਾਂ ਦੇ ਜੀਆਂ ਨੂੰ ਕਿਹਾ, ਬਾਹਾਂ ਖਿਲਾਰ ਕੇ ਉਹਨਾਂ ਨੇ ਇਹਨਾਂ ਨੂੰ ਆਪਦੇ ਵੱਲੋਂ ਖਿੱਚਿਆ, ਸਵਾਗਤ ਕੀਤਾ, ਤੇ ਉਹਨਾਂ ਦੇ ਉਹ ਸਾਰੇ ਸੁਪਨੇ ਪੂਰੇ ਕੀਤੇ ਜਾਂ ਪੂਰੇ ਹੋ ਰਹੇ, ਜਿਹੜੇ ਸ਼ਾਇਦ ਉੱਥੇ ਰਹਿ ਕੇ ਆਪਣੇ ਮਾਪਿਆਂ ਕੋਲੇ ਰਹਿ ਕੇ ਸ਼ਾਇਦ ਉਹ ਸਾਰੀ ਜ਼ਿੰਦਗੀ ਪੂਰਾ ਨਹੀਂ ਸੀ ਕਰ ਸਕਦੇ। ਬੜੇ ਆਲੀਸ਼ਾਨ ਵਧੀਆ ਘਰ ਬਣਾਏ ਨੇ, ਬਿਨਾਂ ਸ਼ੱਕ ਇਹਦੇ ਵਾਸਤੇ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ, ਪਰ ਜੇ ਇੰਨੀ ਮਿਹਨਤ ਉਹ ਆਪਣੇ ਉੱਧਰ ਰਹਿ ਕੇ ਵੀ ਕਰਦੇ ਤਾਂ ਸ਼ਾਇਦ ਇੱਡੀ ਜਲਦੀ ਉਹਨਾਂ ਦੇ ਇੱਡੇ ਸੁਪਨੇ ਪੂਰੇ ਨਾ ਹੁੰਦੇ, ਨਾ ਉਹ ਇਸ ਮੁਕਾਮ ਤੇ ਪਹੁੰਚਦੇ। ਤਾਂ ਮੇਰੇ ਵੱਲੋਂ ਕਹਿੰਦਾ ਭਾਵ ਸਾਡੇ ਸਾਰੇ ਸਮੂਹ ਪੰਜਾਬੀਆਂ ਵੱਲੋਂ, ਇਹਨਾਂ ਸਾਰੇ ਵਿਕਸਿਤ ਮੁਲਕਾਂ ਦਾ, ਜਿਨ੍ਹਾਂ ਨੇ ਸਾਡੇ ਨੌਜਵਾਨਾਂ ਨੂੰ ਸਾਂਭ ਕੇ ਰੱਖਿਆ ਤੇ ਉਹਨਾਂ ਨੂੰ ਉੱਚੇ ਰੁਤਬੇ ਤੇ ਪਹੁੰਚਾਇਆ, ਉਹਨਾਂ ਦੇ ਸੁਪਨੇ ਪੂਰੇ ਕੀਤੇ, ਅਸੀਂ ਹਰ ਵਕਤ ਧੰਨਵਾਦ ਕਰਦੇ ਇਹਨਾਂ ਦਾ।
ਤਾਂ ਹਰਿੰਦਰ ਭੁੱਲਰ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਤੁਹਾਡੇ ਤਜਰਬੇ ਸੁਣ ਕੇ, ਸਾਨੂੰ ਇਹ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਸਤਿ ਸ਼੍ਰੀ ਅਕਾਲ ਜੀ।